ਸੁਹੇਵੇ ਸਾਹਿਬ ਬਾਰੇ ਹੋਰ। ਸੁਹੇਵੇ ਸਾਹਿਬ ਦੇ ਕੱਚੇ ਤਾਲ ਦੇ ਕੰਢੇ 'ਤੇ ਨਾਥਾਂ ਦਾ ਡੇਰਾ ਹੈ। ਲੋਕ ਇਸ ਨੂੰ ਸਾਹਾ ਆਖਦੇ ਹਨ। ਤਾਲ ਦਾ ਜਲ ਚੋਖਾ ਚਿਰ ਰਹਿੰਦਾ ਅਤੇ ਦੁਰਾਡੇ ਪੰਧੋਂ ਇੱਥੇ ਆ ਸਾਹ ਲੈਣ ਕਰ ਸਰਕਾਰੀ ਕਾਗਜ਼ਾਂ 'ਤੇ ਸੁਹਾਵਾ ਹੈ ਅਤੇ ਸਿੱਖੀ ਪੰਥ ਦੇ ਧਰਮ ਪੁਸਤਕਾਂ 'ਤੇ ਸੁਹੇਵਾ ਸਾਹਿਬ ਇਸ ਦਾ ਨਾਮ ਹੈ। ਦਸਮ ਜੀ 1763 ਸੰਮਤ ਕੱਤਕ ਪੂਰਨਮਾਸ਼ੀ ਨੂੰ ਇੱਥੇ ਦਰਸ਼ਨ ਦਿੱਤੇ ਸੀ ਅਤੇ ਮੱਘਰਵਦੀ ਪੰਚਮੀ ਨੂੰ ਗਏ ਸੀ। ਇੱਕ ਹੱਥ ਲਿਖੀ ਪੁਸਤਕ ਇੱਥੋਂ ਦੇ ਮਹੰਤ ਜੀ ਪਾਸ ਹੈ। ਮੈਂ ਇਹ ਕੁਝ ਉਸ ਪੋਥੀ ਤੋਂ ਕੁਝ ਸੁਹੇਵੇ ਸਾਹਿਬ ਦੇ ਬਿਰਧਾਂ ਤੋਂ ਹਾਲ ਲੈ ਲਿਖਿਆ ਹੈ। ਇੱਥੋਂ ਦੀ ਧਰਤੀ ਦੇ ਤਲਿਓਂ ਕਿਤੋਂ ਕਿਤੋਂ ਪੱਥਰ ਨਿਕਲਦੇ ਹਨ। ਉਸ ਨਾਲ ਇੱਧਰ ਇਹ ਗੁਰਦੁਆਰਾ ਵੀ ਬੀਤਰਾਗੀ ਮਹੰਤਾਂ ਨੇ ਹੱਥੀ ਮਿਹਨਤ ਕਰ ਮੰਦਿਰ ਅਤੇ ਗੁਫਾ ਅਤੇ ਥੜਾ ਵੀ ਗੁਰੂ ਕਾ ਬਣਾਇਆ ਹੈ। ਦਸਮ ਜੀ ਦੇ ਘੋੜੇ ਦੇ ਪੌੜ ਵੀ ਪੱਥਰ 'ਤੇ ਹੈਨ। ਸੋ ਪਿੱਪਲ ਵੀ ਹੈ, ਜੰਡ ਨੂੰ ਖਾ ਗਿਆ ਹੋਇਆ। ਸਤਿਗੁਰੂ ਪ੍ਰਤਾਪ ਸਿੰਘ ਜੀ ਦੇ 77 ਸੰਮਤ ਦੇ ਪਾਠਾਂ ਸਮੇਂ 100 ਜੰਡ ਕੁਝ ਦਿਸਦਾ ਸੀ। 19 ਹੱਥ ਇਸ ਦਾ ਮੋਟਾ ਦੁਆਲਾ ਹੈ। ਇੱਥੋਂ ਦਾ ਹੀ ਲਾਲ ਸਿੰਘ ਸੂਰਮਾ ਜੋ ਬਾਲਾ ਰਾਓ ਕਰਕੇ ਮਸ਼ਹੂਰ ਸੀ ਹੋਇਆ ਹੈ। ਭਾਦਰੇ ਦਾ ਰਾਜਾ ਵੀ ਉਹ ਹੋਇਆ ਹੈ ਜਿਸ ਦੀ ਰੱਖਿਆ ਦਸਮ ਜੀ 17 ਦੇ ਕਿਲੇ ਵਿੱਚੋਂ ਕੱਢ ਕੀਤੀ ਸੀ। ਕੁਝ ਹਾਲ ਮੈਂ ਦਸਮ ਜੀ ਦੇ ਨੰਦੇੜੋਂ ਬਾਅਦ ਜੀਵਨ ਵਿੱਚ ਦਿੱਤਾ ਹੈ। ਕੱਤਕ ਪੂਰਨਮਾਸ਼ੀ ਨੂੰ ਇੱਥੇ ਮੇਲਾ ਲੱਗਦਾ ਹੈ। ਆਖਦੇ ਹਨ ਇੱਥੇ ਰਾਮ ਚੰਦਰ ਜੀ ਅਤੇ ਕ੍ਰਿਸ਼ਨ ਜੀ ਅਤੇ ਗੁਰੂ ਨਾਨਕ ਜੀ ਵੀ ਆਏ ਸਨ। 18 ਕੋਹ ਦੱਖਣ ਫਗਾ ਨਾਮ ਦਾ ਗ੍ਰਾਮ ਹੈ ਜੋ ਅਤਰੈ ਰਿਹੀ ਦਾ ਅਸਥਾਨ ਹੈ ਜਿੱਥੇ ਸੀਤਾ ਜੀ ਸਮੇਤ ਰਾਮ ਜੀ ਆਏ ਸੀ। 1905 ਵਿੱਚ ਸੁਹੇਵੇ ਸਾਹਿਬ ਦੇ ਨੋਪ ਰਾਮ ਨੂੰ ਵਰਖਾ ਬਾਅਦ ਧੜਾਂਗ ਪਿੰਡ ਦੇ ਥੇਹ ਤੋਂ ਸੋਨੇ ਦਾ ਕੜਾ ਲੱਭਾ ਸੀ। ਡਾਂਗ 'ਤੇ ਲੜਕਾ ਕੇ ਪੰਚਾਇਤ ਨੂੰ ਲਿਆ ਦਿੱਤਾ। ਪੰਚਾਇਤ ਚੌਂਕੀ ਦੇ ਹਾਕਮ ਨੂੰ ਦਿਖਾਇਆ, ਉਸ ਵੀ ਨਾ ਲਿਆ ਅਤੇ ਜ਼ਿਲ੍ਹੇ ਦੇ ਕਪਤਾਨ ਸਾਹਿਬ ਨੂੰ ਵਿਖਾਇਆ ਅਤੇ ਉਸ ਕਿਹਾ ਧਰਮ ਸਥਾਨ 'ਤੇ ਲਾਓ ਤਾਂ ਵੇਚ ਕੇ ਦਸਮ ਜੀ ਦੇ ਥੜੇ ਦੀ ਜਗ੍ਹਾ ਬਣਾਈ ਜੋ ਪਿੱਪਲ ਦੁਆਲੇ ਲੈ ਕੇ ਕੀਤੀ ਸੀ। ਭਾਈ ਕਾਹਨ ਸਿੰਘ ਜੀ ਨਾਭਾ ਵੀ ਇੱਥੇ ਆਏ ਸੀ ਜੋ ਉਹਨਾਂ ਜ਼ਮੀਨ ਇਸ ਡੇਰੇ ਦੇ ਨਾਮ ਲਿਖੀ ਹੈ ਉਹ ਹੁਣ ਨਹੀਂ ਹੈ। ਨਾਂ ਵਾਹਨ ਕਰ ਕਾਗਜ਼ਾਂ ਤੋਂ ਲੈ ਗਈ ਹੈ। ਲੋਕ ਅਸੀਲ ਹਨ ਅਤੇ ਆਖਦੇ ਹਨ ਜਦ ਡੋਲਣ ਬੇਰੀ ਤਦ ਕਣਕ ਵਧੇਰੀ ਅਤੇ ਕਹਿੰਦੇ ਹਨ ਹੁਣ ਬੇਰੀਆਂ ਉੱਗਣ ਲੱਗੀਆਂ ਹਨ, ਕਣਕ ਹੋਵੇ ਕਰੇਗੀ। ਬ੍ਰਾਹਮਣਾਂ ਦੇ ਘਰ ਬਹੁਤ ਹਨ ਅਤੇ ਛੱਤਰੀਆਂ ਦੇ ਵੀ, ਉਸ ਦੌਲਤ ਰਾਮ ਦੀ ਅੰਸ਼ ਦੇ ਵੀ ਹਨ। ਇੱਕ ਦੋ ਘਰਾਂ ਅਰਜ ਕੀਤੀ, ਸਾਰਾ ਟੱਬਰ ਹੀ ਬਿਮਾਰ ਰਹਿੰਦੇ ਹਾਂ ਅਤੇ ਘਰ ਦੇ ਆਗੂ ਜੁੜ ਹੀ ਗਏ ਹਨ। ਕਿਰਪਾ ਕਰੋ ਜਿਵੇਂ ਸਾਰੇ ਜੀ ਰਾਜੀ ਹੋਈਏ। ਸਤਿਗੁਰੂ ਜੀ ਬਚਨ ਕੀਤਾ, ਮੋਹਤ ਬਰੀ ਸਮੇਂ ਇਹਨਾਂ ਨਾਂ ਬੰਦਗੀ ਕੀਤੇ ਸਿੱਖਾਂ ਦੇ ਘਰਾਂ ਦਾ ਪਦਾਰਥ ਛਕਣ ਅਤੇ ਘਰ ਲਿਆਉਣ ਕਰ ਇਹ ਬਿਪਤਾ ਪਈ ਹੈ। ਅੱਗੋਂ ਕੰਨਾਂ ਨੂੰ ਹੱਥ ਲਾਉਣ ਅਤੇ ਸਭ ਜੁੜ ਨਾਮ ਜਪੋ, ਬਖਸ਼ਿਸ਼ ਮੰਗੋ, ਕਸ਼ਟ ਭੁਗਤ ਇਸ ਸਜਾਓ ਮੁਕਤ ਹੋਵੋਗੇ। ਮੈਂ ਫੋੜੇ ਹੋਏ ਜੁੜੇ ਵੇਖੇ ਹਨ, ਥੋੜੇ ਦੀ ਮਦਦ ਕਰੋ। ਸੰਤ ਨਗਰ ਸੁਰੈਣ ਸਿੰਘ ਵਰਨਾ ਦੇ ਸਧਾਰਨ ਪਾਠ ਦਾ ਭੋਗ ਪਵਾ ਸਤਿਗੁਰੂ ਜੀ ਨੂੰ ਭੇਟਾ ਭੀ ਧਰੀ। ਬਹੁਤ ਕੜਾਹ ਪ੍ਰਸ਼ਾਦ ਵੀ ਵਰਤਾਇਆ ਆਈ ਸੰਗਤ ਨੂੰ। ਸਤਿਗੁਰੂ ਜੀ ਬਚਨ ਕੀਤਾ, ਤੈਨੂੰ ਇਦੋਂ ਕਈ ਗੁਣਾ ਬਹੁਤਾ ਪੁੰਨ ਹੁੰਦਾ ਜੇ ਗਵਾਂਢੀ ਗਰੀਬ ਜਾਂ ਹੋਰ ਥੋੜੇ ਦੀ ਏਤਨਾ ਪਦਾਰਥ ਖਰਚ ਕਰ ਮਦਦ ਕਰ ਦੂੰ। ਆਪ ਉਸ ਪਾਸ ਜਾ ਜਿਵੇਂ ਮੈਨੂੰ ਜੀਵਨ ਨਗਰ ਆਖਣ ਗਿਆ ਸੈ। ਸੁਰੈਣ ਸਿੰਘ ਦੋ ਬੋਰੀਆਂ ਕਣਕ ਦਿੱਤੀ, ਸੋ ਸਤਿਗੁਰੂ ਜੀ ਉੱਥੇ ਹੀ ਗਰੀਬਾਂ ਸਿੱਖਾਂ ਨੂੰ ਦੇਣੀ ਕਹੀ। ਇਹ ਭੇਟਾ ਵੀ ਉੱਥੇ ਹੀ ਦਿਓ, ਸੰਤਾਲਾ ਸਿੰਘ ਜੀ ਨੂੰ ਕਿਹਾ। ਇਹ ਸਿੱਖਿਆ ਸੁਣ ਸੰਤ ਜੀ ਪੁੱਜਦੇ ਸਿੱਖਾਂ ਨੂੰ ਸੱਦ ਮਾੜਿਆਂ ਦੀ ਮਦਦ ਕੀਤੀ, ਉਹਨਾਂ ਤੋਂ ਦਾਣੇ ਲਏ। ਸਤਿਗੁਰੂ ਜੀ ਪੰਜ ਕੱਤਕ ਦੀਪਮਾਲਾ ਅਤੇ ਅੰਮ੍ਰਿਤਸਰ ਦਰਸ਼ਨ ਦਿੱਤੇ। ਸੰਤ ਦਸੌਂਦਾ ਸਿੰਘ ਜੀ ਦੀ ਅਰਜ਼ ਤੇ ਹੁਕਮ ਦਿੱਤਾ, ਜੋ ਪਿਛਲੇ ਕੀਤੇ ਦੋਸ਼ ਸੰਗਤ ਵਿੱਚ ਖੜੋ ਮੰਨੇ ਸੋ ਬਖਸ਼ਿਆ ਤੇ ਕਰਜ਼ਾ ਲਿਆ ਦੇਵੇ, ਮਾਫ਼ੀ ਮੰਗੇ। ਸੰਤ ਰਲਾ ਸਿੰਘ ਜੀ, ਸਤਿਗੁਰੂ ਜੀ ਛੇ ਕੱਤਕ ਅੰਮ੍ਰਿਤਸਰੋਂ ਤਾਰ ਪੁੱਜੀ ਕਰ ਤੁਰੰਤ ਕਾਰ ਤੇ ਚੱਲ ਮੰਡੀ ਪੁੱਜੇ। ਸੰਤ ਰਲਾ ਸਿੰਘ ਜੀ ਚੜ੍ਹੇ ਸੀ, ਸੰਗਤ ਦੱਸਿਆ ਅਸਾਂ ਅਰਜ਼ ਕੀਤੀ ਸੀ, ਖਸਮ ਪਾਸੋਂ ਅਰਜ਼ ਕਰ ਉਮਰ ਮੰਗੋ ਤੇ ਕੋਈ ਸਮਾਤ ਵੀ ਸਾਨੂੰ ਦਿਓ। ਤਾਂ ਸੰਤਾ ਵਚਨ ਕੀਤਾ ਸੀ, ਸੇਵਾ ਵੱਡੀ ਉਹ ਹੈ ਜੋ ਬਿਨਾਂ ਕਹੇ ਪੁੱਛੇ ਆਪੂ ਆਏ ਦੀ ਕਰੀਏ, ਤਾਂ ਖਸਮ ਦੀ ਰਜ਼ਾ ਵਿੱਚ ਰਾਜ਼ੀ ਰਹਿਣਾ, ਅਰਜਨਾ ਕਰਨੀ ਵੱਡੀ ਸੇਵਕੀ ਹੈ, ਨਹੀਂ ਤੇ ਕਿਸੇ ਵੇਲੇ ਅਤ ਨਿਕਟ ਵਰਤੀ ਦੀ ਅਰਜ਼ ਵੀ ਖਸਮ ਨੂੰ ਹੁਕਮ ਵਾਂਗੂ ਜਾਪਦੀ ਏ। ਸੰਤ ਰਲਾ ਸਿੰਘ ਜੀ ਦੇ ਸੰਸਕਾਰ ਸਮੇਂ ਸਤਿਗੁਰੂ ਜੀ ਬਚਨ ਕੀਤਾ। ਇਹ ਸੰਤ ਰਲਾ ਸਿੰਘ ਜੀ ਪੁਰਾਣੇ ਸਾਧਾਂ ਦਾ ਨਮੂਨਾ ਸੀ, ਜਾਂ ਸੰਤ ਆਲਾ ਸਿੰਘ ਜੀ ਹਨ। ਅਬ ਜੋ ਰਾਮ ਦੀ ਰਜ਼ਾ ਠੀਕ ਹੈ, ਹੁਣ ਤੇ ਐਸੇ ਸਾਧੂ ਸੰਤੋਖੀ ਤੇ ਤਪੀ ਹੋਣੇ ਹੀ ਘੱਟ ਗਏ ਨੇ। ਇਹ ਸੰਤ ਰਲਾ ਸਿੰਘ ਤਾਜੇ ਚੱਕ ਜ਼ਿਲ੍ਹਾ ਹੁਸ਼ਿਆਰਪੁਰ ਦੇ ਜ਼ਿਮੀਂਦਾਰੇ ਘਰ ਜਨਮੇ। ਸੰਤ ਨੱਥਾ ਸਿੰਘ ਪਤੰਗ ਜੀ ਦੀ ਸੰਗਤ ਤੋਂ ਸੁਧਰੇ ਸੀ। ਬਾਅਦ 297 ਚੱਕ ਲਾਇਲਪੁਰ ਗੋਜਰੇ ਕੁੱਲ ਜੂਨ ਸਿੰਘ ਅਕਾਲੀ ਦੇ ਮਰੱਬੇ ਵਿੱਚ 18 ਸਾਲ ਗੁਫਾ ਪੁੱਟ ਤਪ ਕੀਤਾ। ਇਹਨਾਂ ਦੇ ਸੇਵਕ ਸੁਖਦੇਵ ਸਿੰਘ ਜੀ ਗਿੱਲਾਂਬਾਰ ਵਾਲਿਆਂ ਦੇ ਅਰੋੜੇ ਮਾਸਟਰ ਨਿਹਾਲ ਸਿੰਘ ਜੀ ਦੇ ਭਰਾ ਕਰਤਾਰ ਸਿੰਘ ਸੁਖਮਣੀ ਅਰੋੜਾ ਚੰਦੋ ਵਡਾਲੇ ਦਾ ਗੋਜਰੇ ਦੇ ਕੋਲ ਦਾ ਏਕ ਸੀ। ਏਕ ਸਮੇਂ ਇਹਨਾਂ ਸੇਵਕਾਂ ਨੂੰ ਸੰਤ ਜੀ ਕਿਹਾ, ਤੁਸੀਂ ਮੇਰੇ ਕੋਲੋਂ ਚਲੇ ਜਾਵੋ, ਮੈਂ ਆਪਣੀ ਕਿਰਿਆ ਸਾਧ ਸਕਦਾ ਹਾਂ ਤੇ ਗ੍ਰਹਿਸਤੀਆਂ ਤੇ ਵੀ ਵਾਧੂ ਭਾਰ ਪੈਂਦਾ ਹੈ। ਤਾਂ ਸੁਖਦੇਵ ਸਿੰਘ ਨੇ ਉੱਤਰ ਦਿੱਤਾ, ਤੁਹਾਡੇ ਲਾਏ ਲੱਗੇ ਹੋਏ ਨਹੀਂ ਤੇ ਹਟਾਏ ਹਟਦੇ ਨਹੀਂ, ਜਿਸ ਲਾਇਆ ਹੈ ਜੇ ਹਟਾਏ ਤਾਂ ਉਜਰ ਨਹੀਂ। ਸਤਿਗੁਰੂ ਦੀ ਕਾਰ ਵਿੱਚ ਹਾਂ, ਸੁਖਮਣੀ ਕਿਹਾ, ਵੇਖੋ ਜੀ ਨਾਲੇ ਬੁੱਢੇ ਦੀ ਸੇਵਾ ਕਰਦੇ ਹਾਂ, ਨਾਲੇ ਕਹਿੰਦਾ ਹੈ ਜਾਓ, ਗੁਣ ਨਹੀਂ ਜਾਣਦਾ। ਇਹ ਸੁਖਮਣੀ ਤੀਵੀਆਂ ਤੋਂ ਬੜਾ ਤਰਹਿੰਦਾ ਸੀ ਤੇ ਦੂਰ ਦੂਰ ਰਹਿੰਦਾ ਸੀ। ਏਕ ਸਮੇਂ ਅੰਮ੍ਰਿਤਸਰ ਦੇ ਬਾਜ਼ਾਰ ਚੋਂ ਲੰਘਦਿਆਂ ਸੁਖਮਣੀ ਦੇਖਿਆ ਸੰਤ ਜੀ ਦੇ ਪੱਲੇ ਨਾਲ ਇੱਕ ਦੋ ਬੀਬੀਆਂ ਦਾ ਪੱਲਾ ਪਿੱਛੋਂ ਪਰੋਖੇ ਵਾਦੇ ਝੋਕੇ ਕਰ ਲੱਗਾ। ਤਾਂ ਉਸ ਕਿਹਾ, ਸੰਤ ਜੀ ਤੁਸੀਂ ਨਹੀਂ ਰਹੇ ਹੋ। ਸੰਤਾਂ ਕਿਹਾ ਕਿਉਂ? ਤਾਂ ਸੁਖਮਣੀ ਕਿਹਾ, ਤੁਹਾਡਾ ਦੋ ਵਾਰੀ ਜਵਾਨ ਬੀਬੀਆਂ ਨਾਲ ਪੱਲਾ ਛੋ ਗਿਆ ਹੈ। ਸੰਤ ਜੀ ਕਿਹਾ, ਮੈਂ ਨੀਵੀਂ ਪਾਈ ਜਾਂਦਾ ਸੀ ਤੇ ਬੀਬੀਆਂ ਮੈਨੂੰ ਬੁੱਢਾ ਜਾਣ ਨਿਸੰਗ ਕੋਲੋਂ ਲੰਘੀਆਂ ਹੋਣਗੀਆਂ, ਤੂੰ ਇੰਨਾ ਤੌਖਲਾ ਨਾ ਕਰ, ਨੀਅਤ ਖੋਟੀ ਦਾ ਦੋਸ਼ ਹੁੰਦਾ ਹੈ। ਪਰ ਸੁਖਮਣੀ ਸੰਤ ਜੀ ਦੇ ਮੂੰਹ ਵਿੱਚ ਛਿੱਬੀ ਦੇ ਕੇ ਕਿਹਾ, ਮੈਂ ਇਸੇ ਕਰਕੇ ਦੇਖ ਦੂਰੋਂ ਲੰਘਦਾ ਹਾਂ ਤੇ ਤੂੰ ਹੁਣ ਸੰਤ ਨਹੀਂ ਰਿਹਾ। ਤਾਂ ਸੰਤ ਜੀ ਕਿਹਾ, ਤੂੰ ਏਡਾ ਵੱਡਾ ਤਿਆਗੀ ਨਾ ਬਣ, ਆਟਾ ਤੇ ਇਸਤਰੀ ਦੇ ਹੱਥੋਂ ਹੀ ਦੋ ਵੇਲੇ ਲੈ ਸਭ ਛਕਦੇ ਹਾਂ, ਕਿਆ ਜਾਣਾ ਕੇਵ ਮਰਾ ਹੈਗੇ, ਰਾਮ ਦੀ ਰਿਆ ਦਾ ਕੀ ਕਿਸੇ ਨੂੰ ਪਤਾ। ਉਸ ਸਮੇਂ ਬਾਅਦ ਕਰਤਾਰ ਸਿੰਘ ਸਤਿਗੁਰੂ ਪ੍ਰਤਾਪ ਸਿੰਘ ਜੀ ਨੂੰ ਕਵੇ, ਜਦੋਂ ਆਨੰਦ ਹੋਣ ਮੇਰਾ ਵੀ ਆਨੰਦ ਕਰੋ, ਸਾਧਾ ਨੂੰ ਕਵੇ, ਮੈਂ ਇਤਨੀਆਂ ਬਾਣੀਆਂ ਪੜ੍ਹਦਾ ਹਾਂ। ਉਸੇ ਸੁਖਮਣੀ ਲਈ ਅਰਜ਼ ਕਰੀ ਮੰਨੀ ਤੇ ਕੀਤੀ ਸੀ, ਤਦੋਂ ਤੇ ਕੁਆਰੀ ਜਵਾਨ ਅਰੋੜੀ ਹੀ ਕਿਹੋ ਸੂ, ਪਰ ਇਸ ਸਮੇਂ ਕਹਿੰਦਾ ਕੋਈ ਛੁੱਟੜ ਹੀ ਹੋਵੇ, ਸੋਧ ਮੈਂ ਰੱਖ ਲਵਾਂਗਾ। ਮੌਜ ਦੇ ਮਾਲਕ ਸਤਿਗੁਰੂ ਪ੍ਰਤਾਪ ਸਿੰਘ ਜੀ ਹੱਸਦੇ ਤੇ ਗੱਲਾਂ ਵਿੱਚ ਟਾਲ ਛੱਡਦੇ। ਤੇ ਹੁਣ ਕਹਿੰਦੇ ਨੇ ਲੈ ਕੋਈ ਨਹੀਂ ਤੈਨੂੰ ਮਿਲਦੀ ਤੇ ਨਾ ਮਿਲਣੀ ਹੈ। ਦੋ ਪਹਿਰ ਤੋਂ ਵੱਧ ਦੇਰ ਨਹੀਂ ਕਰਨੀ। ਜੀਵਨ ਗਰਿਆਏ ਸਤਿਗੁਰੂ ਜੀ ਬਚਨ ਕੀਤਾ। ਗੁਰੂ ਹਰੀ ਸਿੰਘ ਜੀ ਦੇ ਮੇਲੀ ਸੰਤ ਮਹਿਤਾਬ ਸਿੰਘ ਜੀ ਸ਼ਾਹਦਰੇ ਵਾਲੇ ਜਦ ਗੁਰੂ ਜੀ ਦਾ ਲਾਹੌਰ ਆਉਣਾ ਸੁਣਦੇ ਸੀ, ਬੱਗੀ 'ਤੇ ਚੜ੍ਹ ਦਰਸ਼ਨ ਕਰਨ ਆਉਂਦੇ ਸੀ। ਗੁਰੂ ਜੀ ਵੀ ਕਈ ਵਾਰ ਉਸ ਦੀ ਅਰਜ਼ 'ਤੇ ਉਸ ਵੱਲ ਲੰਗਰ ਜਾ ਕਰਦੇ ਸੀ। ਜਦ ਸੋ ਸੰਤ ਚੜ੍ਹੇ ਸੀ, ਗੁਰੂ ਜੀ ਲਾਹੌਰੋਂ ਜਾ ਕਿਹਾ ਸੀ ਸਰੀਰ ਚੜ੍ਹੇ 'ਤੇ ਦੋ ਪਹਿਰ ਤੋਂ ਵੱਧ ਦੇਰ ਨਹੀਂ ਕਰਨੀ ਚਾਹੀਦੀ, ਦੇਹ ਵਿੱਚ ਕਰਮ ਚੱਲ ਜਾਂਦੇ ਹਨ। ਮੈਂ ਭਾਵੇਂ ਤਦੋਂ ਛੋਟਾ ਸਾਂ ਪਰ ਮਾਤਾ ਜੀ ਤੋਂ ਐਸੀਆਂ ਸਾਖੀਆਂ ਸੁਣੀਆਂ ਅਜੇ ਯਾਦ ਹਨ। ਸਤਿਗੁਰੂ ਜੀ ਇਹ ਵੀ ਬਚਨ ਕੀਤਾ, ਸੰਤਾਂ ਦੀ ਤੇ ਖੇਡ ਅਚਰਜ ਹੈ, ਕਿਤੇ ਕਿਤੇ ਵੱਡੇ ਵੱਡੇ ਸਿਆਣਿਆਂ ਨੂੰ ਹੈਰਾਨ ਕਰ ਦਿੰਦੀ ਹੈ। ਸੰਤ ਬੀਰ ਸਿੰਘ ਚੁੰਨੀ ਵਾਲੇ ਦੋ ਤਿੰਨ ਦਿਨ ਮਰਿਆਂ ਬਾਅਦ ਪਏ ਰਹੇ, ਕੋਈ ਕਹੇ ਜਿਉਂਦੇ ਹਨ, ਕੋਈ ਕਹੇ ਮਰੇ ਹਨ। ਭਾਵੇਂ ਵਿਗਿਆਨੀ ਕਹਿੰਦੇ ਹਨ ਇਹ ਦੇਹ ਦੇ ਰੋਗ ਦੀ ਗੱਲ ਹੈ, ਜੈਸਾ ਹੋਵੇ, ਪਰ ਸੋ ਕੁਦਰਤ ਕਿਤੇ ਕਿਤੇ ਹੈਰਾਨ ਕਰ ਹੀ ਦਿੰਦੀ ਹੈ। ਜਿਵੇਂ ਗੁਰੂ ਹਰੀ ਸਿੰਘ ਜੀ ਰਤਨ ਸਿੰਘ ਖਟੜਿਆਂ ਦੇ ਦਾ ਹਲਕ ਪਊਏ ਵਾ ਪੈਰੀ ਉੱਤੋਂ ਦੀ ਲੰਘ ਹਟਾਇਆ ਸੀ, ਤੇ ਸਤਿਗੁਰੂ ਰਾਮ ਸਿੰਘ ਜੀ ਮੰਡਿਆਲੀ ਵਾਲੇ ਬੂਟਾ ਸਿੰਘ ਦਾ ਕੋੜ ਲੰਗਰ ਦੀ ਸੇਵਾ 'ਤੇ ਲਾ ਹਟਾਇਆ ਸੀ, ਜਿਸ ਦੇ ਹੱਥੋਂ ਕੋਈ ਛੋਹਿਆ ਨਾ ਛਕਦਾ ਸੀ, ਆਪ ਛਕ ਅਰੋਗ ਕੀਤਾ ਸੀ। ਸਤਿਗੁਰਾਂ ਤੇ ਸੰਤ ਜੂਣ ਸਿੰਘ ਜੀ ਤੇ ਸੰਤ ਜਵਾਹਰ ਸਿੰਘ ਜੀ ਨੀਂਦ ਸਾਧੀ ਹੋਈ ਸੀ, ਕਈ ਸਾਲ ਨਾ ਸੁੱਤੇ। ਪਸ਼ੂ ਪ੍ਰਦਰਸ਼ਨੀ ਸਤਿਗੁਰੂ ਜੀ ਇਸ਼ਤਿਹਾਰ ਫੇਰ ਹਿਸਾਰ ਸਰਸੇ ਬਾਗੜ ਦੇ ਤੇ ਆਪਣੇ ਸਾਰੇ ਪਿੰਡਾਂ ਵਿੱਚ ਜੀਵਨ ਨਗਰ ਪਸ਼ੂ ਪ੍ਰਦਰਸ਼ਨ ਦਾ ਮੇਲਾ ਕੀਤਾ। ਗਊਆਂ, ਬੈਲਾਂ, ਮੱਝਾਂ, ਵਹਿੜਾਂ, ਵੱਛੀਆਂ, ਵੱਛਿਆਂ ਚੰਗੀ ਨਸਲਦਿਆਂ ਨੂੰ ਇਨਾਮ ਵੰਡੇ। ਬਹੁਤ ਪਸ਼ੂ ਭੀ ਤੇ ਸੰਗਤਾਂ ਭੀ ਤੇ ਅਫਸਰ ਭੀ ਆਏ ਤੇ ਲਾਲਾ ਹਰਦੇਵ ਸਹਾਏ ਪ੍ਰਚਾਰ ਭੀ ਕੀਤਾ, ਗਊ ਤੇ ਬੈਲ ਹੀ ਦੁਨੀਆਂ ਪਾਲਣ ਦਾ ਸਾਧਨ ਹੈ, ਇਹਨਾਂ ਦੀ ਤੁਸੀਂ ਪਾਲਣਾ ਕਰੋ। ਗਊ ਬੈਲ ਦੋਵੇਂ ਹੀ ਬੇਜਵਾਨ ਹਨ, ਸਰਕਾਰ ਤੇ ਸਭ ਦਾ ਧਰਮ ਹੈ ਇਹਨਾਂ ਦੀ ਗੱਲ ਕਰਨੀ, ਜੋ ਨਹੀਂ ਹੋ ਰਹੀ। ਸਤਿਗੁਰੂ ਜੀ ਸਰਕਾਰ ਵੱਲੋਂ ਆਇਆਂ ਨੂੰ ਕਿਹਾ, ਅਸੀਂ ਆਪਣੀ ਬੀੜ ਗਊ ਸਦਨਾਂ ਲਈ ਦਿੰਦੇ ਹਾਂ, ਪਰ ਜੇ ਕੰਮ ਹੋਵੇ ਮਾੜੀ ਨਸਲ ਵੱਖ ਰੱਖੀ ਜਾਵੇ ਸੋ ਸਭ ਬਿਰਧ ਹੋ ਆਪੇ ਖਤਮ ਹੋ ਜਾਵੇਗੀ, ਤੇ ਚੰਗੀ ਨਸਲ ਵਧਾਉਣ ਲਈ ਸਾਹਣ ਅਸੀਂ ਮੁਫਤ ਦਿੰਦੇ ਹਾਂ। ਜੇ ਗਊ ਘਾਤ ਦਾ ਜ਼ੁਲਮ ਨਾ ਹੋਵੇ, ਅੰਧੀਆਂ ਲੰਗੜੀਆਂ ਦੀ ਸੇਵਾ ਹੋਵੇ, ਪਸ਼ੂਆਂ ਦਾ ਬਾਹਰ ਜਾ ਖਤਮ ਹੋਣਾ ਰੁਕੇ, ਜੋ ਦੁੱਧ ਪੀ ਮਾਰਨ ਲਈ ਵੇਚ ਦਿੰਦੇ ਹਨ ਸੋ ਵਪਾਰ ਰੁਕੇ। ਸਤਿਗੁਰੂ ਜੀ ਇਹ ਵੀ ਦੱਸਿਆ, ਸਾਨੂੰ ਤੰਗ ਕਰਨ ਲਈ ਨਾਭੇ ਵਾਲੇ ਰਾਜੇ ਫੜੇ ਜਾਣ ਬਾਅਦ ਸੁੰਦਰ ਸਿੰਘ ਮਜੀਠੀਏ ਦਾ ਸੰਬੰਧੀ ਸਿੰਘ ਸਭੀਆ ਗੁਰਦਿਆਲ ਸਿੰਘ ਅੰਗਰੇਜ਼ਾਂ ਵੱਲੇ ਅਵਸਰ ਲੱਗਾ, ਤਾਰ ਜੋ ਬੀੜ ਦੇ ਦੁਆਲੇ ਵਲਣ ਲਈ ਤੇ ਇੱਟਾਂ ਬੀੜ ਵਿੱਚ ਸੀ ਸੋ ਚੁਕਾ ਲੈ ਗਿਆ। ਮੈਂ ਰਾਜੇ ਦੇ ਪੁੱਤਰ ਆਏ ਨੂੰ ਏਕ ਸਮੇਂ ਕਿਹਾ ਸੀ, ਪਰ ਉਹ ਵੀ ਸੁਣ ਚੁੱਪ ਕਰ ਚਲਾ ਗਿਆ, ਕਿਉਂਕਿ ਉਹ ਆਪ ਹੀ ਮਸਾਂ ਗੁਜ਼ਾਰਾ ਕਰਦਾ ਸੀ ਸਮਾਈ ਨਾਲ। ਪਰ ਸਿੱਖਾਂ ਨੂੰ ਕਹਿਓ ਸਾਡੇ ਵੱਲੋਂ ਕੋਈ ਫਰਕ ਨਹੀਂ ਗੁਰੂ ਘਰ ਨਾਲ। ਹੋਰ ਪਾਠ ਟੋਰੇ ਸੁਹੇਵੇ ਸਾਹਿਬ। ਸੁਹੇਵੇ ਸਾਹਿਬ 22 ਅਖੰਡ ਪਾਠਾਂ ਦੇ ਭੋਗ ਕੱਤਕ ਵਿੱਚ ਪਏ ਤੇ ਅੱਗੋਂ ਦੋ ਗ੍ਰੰਥ ਸਾਹਿਬਾਂ ਤੋਰੇ। ਸਤਿਗੁਰੂ ਜੀ ਲਿਖਤੀ ਗ੍ਰੰਥ ਸਾਹਿਬ ਜੀਵਨ ਨਗਰੋਂ ਭੇਜਦੇ ਸੀ, ਫਿਰ 4 ਗ੍ਰੰਥ ਸਾਹਿਬ ਪ੍ਰਕਾਸ਼ੇ। ਸੰਗਤ ਵੀ ਵਧੀ ਵਿਹਲ ਹੋਣ ਪਰ। ਦੂਜੇ ਸਿੱਖਾਂ ਵੱਲੋਂ ਸ਼ਿਕਾਇਤਾਂ। ਜੋ ਸਿੱਖ ਇੱਧਰ ਮਨ ਮਰਜ਼ੀਆਂ ਆਪ ਹੁਦਰੀ ਮਤ ਵਰਤਣੀ ਚਾਹੁੰਦੇ ਸੀ ਕਾਲੋਕਿਆਂ ਦੇ ਸਿੱਖਾਂ ਵਾਂਗੂ, ਤੇ ਸਤਿਗੁਰੂ ਜੀ ਮਾਸੀ ਸ਼ਰਾਬੀ ਚੋਰੀ ਯੋਰੀ ਕਰਨ ਵਾਲੇ ਜਾਣ ਕੱਢ ਦਿੱਤੇ। ਉਹ ਲੋਕ ਪਿਛਲੇ ਜਿਹੜੀ ਜਾਂ ਆਪਣੇ ਅਕਾਲੀ ਆਗੂਆਂ ਕੋਲ ਸ਼ਿਕਾਇਤਾਂ ਕਰਦੇ ਕਿ ਮਹਾਰਾਜ ਪ੍ਰਤਾਪ ਸਿੰਘ ਜੀ ਜ਼ਮੀਨ ਥੋੜ੍ਹੀ ਦਿੰਦੇ ਹਨ ਅਤੇ ਤੱਦੀ ਵੀ ਕਰਦੇ ਹਨ। ਜੋ ਹੁਕਮ ਅਲਾਟਾਂ ਹੋਣ ਵਾਲੇ ਕਾਗਜ਼ਾਂ 'ਤੇ ਸਰਕਾਰ ਵੱਲੋਂ ਛਪਿਆ ਹੈ, ਜਿੱਥੇ ਮਹਾਰਾਜ ਪ੍ਰਤਾਪ ਸਿੰਘ ਜੀ ਚਾਹੁਣ ਜ਼ਮੀਨ ਪਵੇਗੀ। ਇਸ ਅਲਾਟ ਦੀ ਸੋ ਤਦ ਪਵੇ ਜੇ ਸਿੱਖ ਨੂੰ ਪੁੱਛਿਆ ਜਾਵੇ, ਐਵੇਂ ਨਾ ਉਹਨਾਂ ਵੱਲ ਧੱਕਿਆ ਜਾਵੇ। ਇੱਕ ਇਹ ਸ਼ਿਕਾਇਤ ਦੂਜੀ ਕਰਤਾਰ ਸਿੰਘ ਗਿਆਨੀ ਅਤੇ ਗਿਆਨੀ ਕਰਤਾਰ ਸਿੰਘ ਝੱਬਰ ਅਲਾਟ ਕਰਨ ਵਾਲੇ ਅਫਸਰਾਂ ਨੂੰ ਜਾ ਕਿਹਾ, ਜੋ ਉਹਨਾਂ ਸਤਿਗੁਰੂ ਪ੍ਰਤਾਪ ਸਿੰਘ ਜੀ ਨੂੰ ਅਖਤਿਆਰ ਇਕੱਠੇ ਕੂਕੇ ਬਹਾਉਣ ਲਈ ਦਿੱਤਾ ਜੇ ਸਾਨੂੰ ਵੀ ਮਿਲੇ। ਹਾਕਮਾਂ ਉੱਤਰ ਦਿੱਤਾ ਕਿ ਉਹਨਾਂ 'ਤੇ ਖੇਚਲ ਬੜੀ ਚੁੱਕੀ ਹੋਈ ਹੈ, ਤੁਸੀਂ ਸਾਨੂੰ ਪਾਓਗੇ, ਉਹਨਾਂ ਦੇ ਬਰਾਬਰ ਅਸੀਂ ਤੁਹਾਨੂੰ ਅਖਤਿਆਰ ਨਹੀਂ ਦੇ ਸਕਦੇ। ਤੀਜੀ ਸ਼ਿਕਾਇਤ ਕਈਆਂ ਕੀਤੀ ਕਿ ਜ਼ਮੀਨ ਥੋੜ੍ਹੀ ਦਿੰਦੇ ਹਨ ਅਲਾਟ ਪਈ ਤੋਂ। ਇਹ ਸੁਭਾਅ ਨਿੰਦਕ ਸਾਕਤ ਵਡਿਆਈ ਖਾਵ ਨਾ ਸਕੈ ਅਤੇ ਉਹਨਾਂ ਪਰਾਇਆ ਭਲਾ ਨਾ ਸੁਖਾਈ ਦਾ ਸੁਭਾਅ ਕੀਤਾ ਸੀ। ਪਰ ਜਦ ਹਾਕਮਾਂ ਨੂੰ ਪਤਾ ਲੱਗਾ ਕਿ ਉਹਨਾਂ ਸਾਡੇ ਨਾਲੋਂ ਅਗਦੀ ਅੰਦਾਜ਼ਨ ਜ਼ਮੀਨ ਦਿੱਤੀ ਹੈ, ਜੇ ਵੱਧ ਦੇ ਫੇਰ ਕੱਟੀਏ ਤਾਂ ਦਿਲ ਦੁੱਖ ਮੰਨਦਾ, ਜੇ ਘੱਟ ਤੋਂ ਵੱਧ ਹੋਵੇ ਤਾਂ ਖੁਸ਼ ਹੁੰਦਾ ਹੈ। ਇਹ ਉਹਨਾਂ ਛੇਤੀ ਆਹਰੇ ਲਾਉਣ ਦੀ ਵਿਚਾਰੋਂ ਠੀਕ ਕੀਤਾ ਹੈ ਤਾਂ ਕਿਹਾ, ਗੁਰੂ ਕੇ ਵਿਰੋਧੀਆਂ ਨੂੰ ਹਾਕਮਾਂ ਨੇ, ਕਿਉਂਕਿ ਸਤਿਗੁਰੂ ਜੀ ਵੀ ਮਿਲਦੇ ਸੀ ਅਤੇ ਹਾਕਮਾਂ ਨੂੰ ਅਸਲੀਅਤ ਸਮਝਾਉਂਦੇ ਰਹਿੰਦੇ ਸੀ, ਪਰ ਪੂਰੀ ਪੱਟੀ ਉਹਨਾਂ ਨਿੰਦਕਾਂ ਦੇ ਕਹੇ ਦੀ ਮੇਸਣ ਲਈ ਸਤਿਗੁਰੂ ਜੀ ਜੀਵਨ ਨਗਰ ਸਭ ਖਰੀਦੇ ਪਿੰਡਾਂ ਦੇ ਅਲਾਟੀਆਂ ਨੂੰ ਵੇਰਵਾ ਸਮਝਾਇਆ, ਮੇਰੇ ਅੰਦਰ ਤਾਂ ਅੰਤਰ ਸਾਚ ਸਦਾ ਸੁਖ ਨਾਲਾ ਗੁਰਵਾਕ ਅਨੁਸਾਰ ਅਰਮਾਨ ਹੈ, ਪਰ ਹੋਰਾਂ ਦੀ ਤਸੱਲੀ ਲਈ ਸਰਕਾਰੀ ਦਰਬਾਰੇ ਅੰਗੂਠੇ ਲਾ ਕਾਗਜ਼ ਦੇਣੇ ਹਨ, ਸਭ ਸਰਸੇ ਜਾ ਲਿਖ ਦੇਵੋ। ਸਭ ਨੇ ਸਤ ਭਜਨ ਕੀਤਾ ਅਤੇ 14 ਮੱਘਰ ਸਭ ਮਾਲਕ ਅਲਾਂਟਾਂ ਵਾਲੇ ਸਿੱਖਾਂ ਅਵਤਾਰ ਸਿੰਘ ਝੱਬਰ ਅਤੇ ਸਰਦਾਰ ਤੇਜਾ ਸਿੰਘ ਦੇ ਜ਼ਰੀਏ ਲਿਖ ਦਿੱਤਾ। ਕਚਹਿਰੀ ਜਾ ਸਰਸੇ ਕਿ ਸਤਿਗੁਰੂ ਪ੍ਰਤਾਪ ਸਿੰਘ ਜੀ ਜਿੰਨੀ ਜ਼ਮੀਨ ਅਤੇ ਜਿੱਥੇ ਦੇਣਗੇ ਸਾਨੂੰ ਮਨਜ਼ੂਰ ਹੈ। ਮੈਂ ਹਰ ਵਾਰੀ ਮਾਲਕਾਂ ਅੰਗੂਠੇ ਲਾਉਣ ਵਾਲਿਆਂ ਦੇ ਵਿੱਚ ਹੁੰਦਾ ਸਾਂ। ਸਿੱਖਾਂ ਦੇ ਸਰਸੇ ਲਿਖਦੇ ਆਇਆਂ 'ਤੇ ਜੀਵਨ ਨਗਰ ਸਤਿਗੁਰੂ ਜੀ ਬੜੇ ਖੁਸ਼ ਹੋ ਵਚਨ ਕੀਤੇ ਕਿ ਧੰਨ ਨਾਮਧਾਰੀ ਪੰਥ ਹੈ ਅਤੇ ਧੰਨ ਸਿੱਖ ਹਨ, ਜਿਨ੍ਹਾਂ ਇਤਨੇ ਲੱਖ ਰੁਪਈਆ ਦਿੱਤਾ ਅਤੇ ਲਿਖਾਇਆ ਕੁਝ ਨਾ, ਅਤੇ ਹੁਣ ਜਿੰਨੀ ਵਾਰ ਕਿਹਾ ਹੈ ਪਿਛਲੀ ਗੱਲ ਕੀਤੀ ਲਿਖ ਦਿੱਤੀ ਹੈ, ਜਿੰਨੀ ਅਤੇ ਜਿੱਥੇ ਦੇਵੇਂ ਤੂੰ ਸਾਨੂੰ ਮਨਜ਼ੂਰ ਹੈ, ਮੈਂ ਇਹਨਾਂ ਦੀ ਕੀ ਸਿਫਤ ਕਰਾਂ। ਇਹ ਸੁਣ ਸਿੱਖਾਂ ਹੱਥ ਜੋੜ ਉੱਤਰ ਦਿੱਤਾ, ਇਸ ਧੰਤਾ ਦੇ ਯੋਗ ਤਾਂ ਆਪ ਹੀ ਹੋ, ਜਿਨ੍ਹਾਂ ਇਸ ਬੇਤ ਬਾਰੇ ਜ਼ਮਾਨੇ ਇਤਨਾ ਭਰੋਸਾ ਸਿੱਖਾਂ ਦਾ ਜਿੱਤਿਆ ਹੋਇਆ ਹੈ। ਇਸ ਗੱਲ ਵਿੱਚ ਅਸਲੀਅਤ ਇਹ ਸੀ, ਵੱਡੇ ਲੋਕ ਜਾਣਦੇ ਸੀ ਕਿ ਕੂਕੇ ਅੱਗੇ ਹੀ ਬੇਮੁਹਤਾਜ ਹਨ, ਉਹਨਾਂ ਨੂੰ ਡਰ ਸੀ ਕਿ ਜੇ ਇਹ ਜੁੜ ਬੈਠੇ ਤਾਂ ਸਾਡੀ ਵਟਕ ਨਹੀਂ ਰਹਿਣੀ। ਇੱਕ ਸਿੱਖ ਜੋ ਪਿੱਛੇ ਜਾ ਰਿਹਾ ਸੀ ਉਹਨੂੰ ਸੁਣਾ ਕੇ ਸਤਿਗੁਰੂ ਜੀ ਸਭ ਯੋਗ ਬਚਨ ਕੀਤਾ। ਮੈਂ ਹੋਲੇ 'ਤੇ ਖੜੋ ਅਗਦੀ ਕਿਹਾ ਅਤੇ ਫਿਰ ਪਿੰਡ ਪਿੰਡ ਜ਼ਿਲ੍ਹੇ ਜ਼ਿਲ੍ਹੇ ਵਿੱਚ ਜਾ ਕਿਹਾ, ਬਿਆਸਾਂ ਤੋਂ ਪਾਰ ਹੋ ਜਾਵੋ, ਨਹੀਂ ਤੇ ਰਾਮੀਓ ਹੀ ਪਾਰ ਹੋਵੋ। ਜਿੰਨਾ ਕੁਝ ਸੁਣੀ ਮੰਨੀ ਸੋ ਸੁਖੀ ਵੀ ਰਹੇ। ਹੁਣ ਮੈਂ ਫਿਰ ਆਖਦਾ ਹਾਂ, ਬਿਆਸਾਂ ਤੋਂ ਪਾਰ ਕੋਈ ਕੂਕਾ ਨਾ ਜਾਵੇ, ਔਖਾ ਹੋਵੇਗਾ। ਮੈਂ ਕਰਾਮਾਤ ਜਾਂ ਭਵਿੱਖਵਾਕ ਨਹੀਂ ਕਰਦਾ, ਮੈਂ ਤਾਂ ਜੋ ਬਿਰਧਾਂ ਸਾਧਾਂ ਅਤੇ ਮਾਤਾ ਜੀ ਪਾਸੋਂ ਬਚਨ ਸੁਣੇ ਹਨ ਅਤੇ ਜੋ ਵਰਤੇ ਵੇਖੇ ਹਨ ਉਹਨਾਂ 'ਤੇ ਇਤਵਾਰ ਕਰ ਅੱਗੋਂ ਆਉਣ ਵਾਲੇ ਸਮੇਂ ਦਾ ਹੋਕਾ ਤੁਹਾਨੂੰ ਦਿੰਦਾ ਹਾਂ। ਗੁਰੂ ਕੇ ਸਿੱਖੋ, ਮਨੁੱਖਾਂ ਦੀ ਉੱਤਮ ਨਸਲ, ਸਤਿਗੁਰੂ ਜੀ 14 ਮੱਘਰ ਹੀ ਬਚਨ ਕੀਤਾ, ਜਿਵੇਂ ਪਸ਼ੂਆਂ ਜਾਨਵਰਾਂ ਦੀ ਨਸਲ ਦਾ ਵੀ ਫਰਕ ਹੁੰਦਾ ਹੈ, ਉਵੇਂ ਹੀ ਮਨੁੱਖਾਂ ਦਾ ਵੀ ਹੁੰਦਾ। ਇੱਕ ਰੁਪਾਣੇ ਦੇ ਸਿੱਖ ਤੋਂ ਸੰਬੰਧੀਆਂ ਜ਼ੋਰ ਕਰ ਕਚਹਿਰੀ ਵਿੱਚ ਲਿਜਾ ਝੂਠ ਬੁਲਵਾਇਆ, ਉਹ ਘਰ ਆ ਅੰਦਰ ਪੈ ਹੀ ਮਰ ਗਿਆ। ਹੁਣ ਤੇ ਕਿਸੇ ਨੂੰ ਐਸੀ ਭਾਣ ਹੀ ਨਹੀਂ ਪੈਂਦੀ ਕਿ ਮੈਥੋਂ ਇਹ ਮੰਦਾ ਹੋਇਆ। ਉਸ ਸਿੱਖ ਨੂੰ ਸੁਨਾਸ ਨਾ ਕਿਹੋ ਨੇ, ਅੰਮ੍ਰਿਤਸਰ ਗੁਰਦਾਸਪੁਰ ਵਿੱਚ ਨਾ ਬਹੀ। ਇਹ ਪਹਿਲਾਂ ਫੱਕ ਹੋਣਗੇ। ਸਿੱਖਾਂ ਬਾਹਮਣਾਂ ਬਾਣੀਆਂ ਇੱਧਰ ਬਹਾਏ ਹਨ। ਆਪ ਦਿੱਲੀ ਵੱਲ ਨਿਕਲ ਗਏ। ਸਤਿਗੁਰੂ ਜੀ ਬਚਨ ਕੀਤਾ, ਜਦ ਸਤਿਗੁਰੂ ਰਾਮ ਸਿੰਘ ਜੀ ਵਿਧਵਾ ਦੇ ਪੁਣਾ ਆਨੰਦਾਂ ਦਾ ਹੁਕਮ ਦਿੱਤਾ ਸੀ ਤਾਂ ਪੁੱਤਾਂ ਨੇ ਮਾਵਾਂ ਦੇ ਆਨੰਦ ਪੜ੍ਹੇ ਸੀ ਅਤੇ ਬਿਰਧਾਂ ਮਾਈਆਂ ਨੇ ਬਚਨ ਮੰਨਣ ਲਈ ਆਨੰਦ ਕਰਾ ਲਏ ਸੀ। ਬੁੱਧਾਂ ਦਾ ਪੁੱਤਰ ਗੁਰਮੁਖ ਸਿੰਘ ਅਤੇ ਉਸਦਾ ਗੁਰਦਿਆਲ ਸਿੰਘ ਸਤਿਯੁਗ ਦਾ ਐਡੀਟਰ ਸਰਸੇ ਰਹਿੰਦਾ ਹੈ। ਬੁੱਧਾਂ ਦੇ ਹੀ ਅਰੋੜੀ ਨੇ ਝਾਬਾ ਸਿੰਘ ਗਹਿਲਾਂ ਦੇ ਜੱਟ ਨਾਲ ਆਨੰਦ ਕਰ ਲਿਆ। ਪੁੱਤਰ ਉਵੇਂ ਹੀ ਮਿਲਦਾ ਰਿਹਾ। ਸਦਾ ਕੌਰ ਗੁਰੂ ਸਰ ਦੀ ਵਜ਼ੀਰ ਸਿੰਘ ਰੁਪਾਣੇ ਦੇ ਨਾਲ ਆਨੰਦ ਕਰਾ ਲਿਆ। ਭਾਵੇਂ ਬਿਰਧ ਉਮਰ ਸੀ, ਕਈਆਂ ਵਿਧਵਾਵਾਂ ਨੇ ਆਨੰਦ ਕਰਾਏ। ਮੁਕਤਸਰ ਦੇ ਇਲਾਕੇ ਦੇ ਇਹ ਕਿਰਪਾ ਜ਼ਿਆਦਾ ਹੋਈ ਸੀ। ਜਿਵੇਂ ਸਿੱਖੀ ਦੀ ਪੰਡ ਦੜਪੇ ਖੁੱਲ੍ਹੀ ਸੀ, ਜਾਤੀ ਭਿੰਨ ਅਤੇ ਵਿਧਵਾ ਦੇ ਆਨੰਦ ਅੱਗੇ ਨਾਲੋਂ ਸਾਡੇ ਵਿੱਚ ਘਟ ਗਿਆ ਹੈ। ਸੁਹੇਵੇ ਸਾਹਿਬ ਵਿਖੇ ਬਚਨ। ਵੱਡੇ ਬਾਬਾ ਜੀ ਨੂੰ ਸਤਿਗੁਰੂ ਜੀ ਸੁਹੇਵੇ ਸਾਹਿਬ ਮੱਘਰ ਚੜ੍ਹੇ ਤੋਂ ਟਿਕਾਇਆ ਸੀ। 15 ਮੱਘਰ ਨੂੰ 9 ਗ੍ਰੰਥ ਸਾਹਿਬ ਤੇ ਪਾਠ ਤੁਰੇ। ਸਤਿਗੁਰੂ ਜੀ ਤੇ ਸੰਤ ਆਲਾ ਸਿੰਘ ਜੀ ਵੀ ਦਰਸ਼ਨ ਦਿੱਤੇ ਸੁਹੇਵੇ ਸਾਹਿਬ ਤੇ ਸਲਾਹ ਕੀਤੀ, ਤਿੱਖੇ ਪਾਠੀ ਵੱਖ ਲਾਈਏ ਤੇ ਬਚਨ ਕੀਤੋ ਨੇ, ਮੈਂ ਸੰਤ ਸੇਵਾ ਸਿੰਘ ਧੂਹੇ ਵਾਲਿਆਂ ਤੋਂ ਗੁਰੂ ਸਰ ਲੱਲੀ ਜਾ ਸੰਥਾ ਲੈਂਦਾ ਸਾਂ। ਤਦੋਂ ਭੈਣੀ ਸਾਹਿਬ ਆਏ ਸਿੱਖ ਰਹਿਣ ਦਾ ਹੁਕਮ ਨਾ ਸੀ। ਮੈਂ ਇੱਕ ਪਾਠ ਸੰਥਾ ਨਾਲ ਉਹਨਾਂ ਤੋਂ ਕੀਤਾ ਸੀ। ਸੰਤ ਜੀ 8 ਪਹਿਰਾਂ ਵਿੱਚ ਇਕੱਲੇ ਪਾਠ ਕਰ ਲੈਂਦੇ ਸੀ। ਸਤਿਗੁਰੂ ਜੀ ਉੱਧਰ ਧੁੱਪੇ ਬੈਠਿਆਂ ਬਚਨ ਕੀਤਾ। ਮੇਰੇ ਤੇ ਮਾਤਾ ਜੀਵਨ ਕੌਰ ਜੀ ਦੀ ਸਿੱਖਿਆ ਤੇ ਗੁਰੂ ਹਰੀ ਸਿੰਘ ਜੀ ਦੇ ਖੁਸ਼ ਹੋ ਵਰ ਦੇਣ ਦੀ ਇਹ ਸਭ ਮਿਹਰ ਹੈ। ਜੋ ਮੈਨੂੰ ਇਤਨੀ ਵਾਕਫੀ ਹੈ ਤੇ ਅਨੁਭਵ ਤੇ ਤੇਜ ਸਿਮਰਤੀ ਹੈ। ਸੰਤ ਆਲਾ ਸਿੰਘ ਜੀ ਨੇ ਬਚਨ ਕੀਤਾ, ਮਨੁੱਖੀ ਜੀਵਨ ਵਿੱਚ ਬਹੁਤਾ ਹਿੱਸਾ ਮੁੱਢਲਾ ਮਾਤਾ ਦਾ ਹੀ ਹੁੰਦਾ ਹੈ। ਪੇਟ ਵਿੱਚ ਪਾਲਣਾ, ਦੁੱਧ ਪੀਣ, ਬੋਲਣ, ਬੈਠਣ, ਤੁਰਨ, ਪਹਿਨਣ ਤੇ ਹਰ ਆਦਤ ਵਿੱਚ ਪਿਤਾ ਦੀ ਤੇ ਬਿੰਦ ਹੀ ਬਾਅਦ ਸੰਗਤ ਹੀ ਹੁੰਦੀ ਹੈ। ਸਤਿਗੁਰੂ ਜੀ ਬਚਨ ਕੀਤਾ, ਹਮੇਸ਼ਾ ਜਿਵੇਂ ਚੰਗਾ ਭਾਂਡਾ ਵਸਤ ਚੰਗੀ ਲਈ ਲੋੜੀਦੀ ਹੈ, ਤੇਵੇਂ ਹੀ ਬੱਚਿਆਂ ਦੀ ਬੁੱਧ ਤੇ ਜੀਵਨੀ ਯੋਗ ਇਸਤਰੀ ਦੀ ਨਸਲ ਵੀ ਬੜੀ ਚੰਗੀ ਹੋਣੀ ਚਾਹੀਦੀ ਹੈ। ਬਚਨ ਕੀਤਾ, ਏਕ ਸਮੇਂ ਕੋਟਕਪੂਰੇ ਤੋਂ ਮੁਕਤਸਰ ਨੂੰ ਜਾਂਦਿਆਂ ਟਾਂਗੇ ਅੱਗੇ ਘੋੜੀ ਜੁੱਪੀ ਦੇਖ ਸਾਈਂ ਉਸਦੇ ਤੋਂ ਪੁੱਛਿਆ, ਦੇਣੀ ਆ? ਉਸ 200 ਮੰਗਿਆ। ਮੈਂ ਤੁਰਤ ਦਿੱਤਾ ਤੇ ਉਸਨੂੰ ਕਿਹਾ, ਟਾਂਗਾ ਤੋੜ ਕੇ ਲੈ ਜਾ। ਉਸ ਘੋੜੀ ਦੇ ਜਿੰਨੇ ਬੱਚੇ ਹੋਏ ਹਨ, ਜਿੱਧਰ ਮੂੰਹ ਕਰੀਏ ਅੜਦੇ ਨਹੀਂ ਤੇ ਕੋਈ ਮੰਗੀ ਆਦਤ ਨਹੀਂ ਕਰਦੇ। ਉਹ ਨਸਲ ਅਸੀਂ ਗਵਾਉਂਦੇ ਹੀ ਨਹੀਂ, ਲਈ ਹੀ ਆਉਂਦੇ ਹਾਂ। ਸਤਿਗੁਰੂ ਜੀ ਬਚਨ ਕੀਤਾ, ਇੱਕ ਧਨੀ ਸਾਕ ਆਇਆ ਨਾ ਲੈਂਦਾ ਸੀ। ਪੁੱਤਰ ਕਿਹਾ, ਲੈ ਲਓ ਕੀ ਹੋ ਜਾਵੇਗਾ। ਜੇ ਪੁੱਤਰ ਲਈ ਉਸ ਧਨੀ ਸਾਕ ਮਨ ਮਰਜ਼ੀ ਦੇ ਘਰੋਂ ਮੰਗ ਲਿਆਂਦਾ। ਜਦ ਪਹਿਲੀ ਨੂੰਹ ਵਿੱਚੋਂ ਪੋਤਰੇ ਹੋ ਗਏ ਤਾਂ ਉਸ ਅਜਮਾਇਸ਼ ਲਈ ਕਿਹਾ, ਕਾਹਲੀ ਲੋੜ ਪਈ ਹੈ, ਦੋਵੇਂ ਭਰਾ ਆਪਣੇ ਘਰਾਂ ਵਿੱਚੋਂ ਟੂੰਬਾਂ ਲਿਆਓ ਤੇ ਮੈਂ ਵੀ ਤੁਹਾਨੂੰ ਮਾਤਾ ਤੋਂ ਲਿਆਉਂਦਾ ਹਾਂ। ਧਨੀ ਆਪ ਵੀ ਤੇ ਛੋਟਾ ਪੁੱਤਰ ਵੀ ਛੇਤੀ ਤੇ ਚੋਖੀਆਂ ਟੂੰਬਾਂ ਲਿਆਏ। ਵੱਡੇ ਪੁੱਤਰ ਨੇ ਚਿਰ ਪੀ ਲਾਇਆ ਤੇ ਥੋੜੀਆਂ ਟੂੰਬਾਂ ਲਿਆਇਆ। ਦੇਰੀ ਦਾ ਕਾਰਨ ਪਿਤਾ ਨੇ ਪੁੱਛਿਆ ਤਾਂ ਪੁੱਤਰ ਦੱਸਿਆ, ਦਿੰਦੀ ਨਾ ਸੀ। ਧਨੀ ਕਿਹਾ, ਦੌੜ ਕੇ ਜਾ, ਮਤ ਫਾਹ ਲੈ ਮਰਦੀ ਹੋਵੇ। ਉਸ ਜਾ ਦੇਖਿਆ, ਸ਼ਤੀਰ ਨੂੰ ਲੱਜ ਪਾ ਗਲ ਫਾਹ ਪਾ ਲਮਕਣ ਲੱਗੀ ਸੀ। ਜਾਂ ਖੋਲੀ ਤਾਂ ਪਿਤਾ ਨੂੰ ਪੁੱਛਿਆ, ਸੋ ਤੁਸਾਂ ਕਿਵੇਂ ਜਾਣਿਆ? ਉਸ ਦੱਸਿਆ, ਇਸ ਦੀ ਨਾਨੀ ਵੀ ਫਾਹ ਲੈ ਕੇ ਮਰੀ ਸੀ, ਤਦੋਂ ਮੈਂ ਤੇਰੇ ਯੋਗ ਇਸੇ ਲਈ ਇਹ ਸਾਕ ਨਹੀਂ ਲੈਂਦਾ ਸਾਂ। ਮੇਰੇ ਮਿੱਤਰ ਇੱਕ ਬਿਰਧ ਦੇ ਸੰਬੰਧੀ ਨੇ ਨਰਮ ਘਰ ਦਾ ਸਾਕ ਲੈਣਾ ਚਾਹਿਆ, ਉਸ ਵਰਜਿਆ। ਕੋਲੋਂ ਇੱਕ ਤੀਵੀ ਕਿਹਾ, ਪੁੱਤਰ ਹੋ ਜਾਣਗੇ। ਤਾਂ ਮੇਰੇ ਮਿੱਤਰ ਉੱਤਰ ਦਿੱਤਾ, ਇਸ ਤੀਵੀ ਪੁੱਤਰ ਹੋਏ ਕੁੱਲ ਨੂੰ ਕਸਰ ਹੀ ਲਾਣਗੇ, ਸੋ ਮੈਂ ਹੁਣ ਦੇਖਦਾ ਹਾਂ। ਉਸ ਤੀਵੀ ਦੇ ਪੁੱਤਰ ਨੇ ਆਪਣੀ ਕੁੱਲ ਨੂੰ ਬਹੁਤ ਮੰਦਾ ਧੱਬਾ ਲਗਵਾਇਆ ਏ। ਸਤਿਗੁਰੂ ਜੀ ਬਚਨ ਕੀਤਾ, ਮੈਨੂੰ ਨਿੱਕੇ ਕਾਕੇ ਲਈ 1-2 ਘਰਾਂ ਤੋਂ ਸਾਕ ਮਿਲਦੇ ਸੀ। ਮੈਂ ਕਿਹਾ, ਨਹੀਂ ਲੈਣੇ, ਕਿਉਂਕਿ ਮੈਂ ਉਸ ਖਾਨਦਾਨ ਦਾ ਅਸਲਾ ਪੁਰਾਣਾ ਜਾਣਦਾ ਸਾਂ। ਤੇ ਕਿਹਾ, ਨੂੰ ਸਦਾ ਸੁਚੱਜੀ ਨਸਲ ਦੀ ਹੋਣੀ ਚਾਹੀਦੀ ਹੈ, ਜਿਹਦੀ ਤੋਂ ਆਪਣੀ ਨਸਲ ਬਣਨੀ ਹੁੰਦੀ ਹੈ। ਬਚਨ ਕੀਤੋ ਨੇ, ਏਕ ਸਮੇਂ ਮਾਤਾ ਜੀਵਨ ਕੌਰ ਜੀ ਵੱਡੀ ਲਾਟੋਂ ਦੀ ਚੰਦੋ ਤੀਵੀ ਮੈਨੂੰ ਦਿਖਾ ਕਿਹਾ, ਇਸ ਬੜੀ ਸੂਰਤਮੰਦ ਹੁੰਦਿਆਂ ਬਦਸ਼ਕਲ ਪਤੀ ਨਾਲ ਜਾਤ ਰੱਖ ਸੇਵਾ ਵਿੱਚ ਚੰਗੀ ਉਮਰ ਗੁਜ਼ਾਰੀ ਹੈ, ਇਹ ਚੰਗੇ ਖਾਣ ਦੇ ਦੀ ਆ। ਸਤਿਗੁਰੂ ਜੀ ਭੀ ਬਾਬਾ ਜੀ ਵੀ ਪਾਠਾਂ ਵਿੱਚ ਲੱਗਦੇ, ਕੋਈ ਸਿੱਖ ਵਿਹਲਾ ਨਾ ਰਹਿੰਦਾ, ਕੋਈ ਬਾਲਣ ਚੋਗ ਲਿਆਉਂਦਾ, ਕੋਈ ਰੇਤਾ ਸੁੱਕਾ ਲਿਆਉਂਦਾ, ਕੋਈ ਬਰਤਨ ਮਾਂਜਦਾ, ਕੋਈ ਜਲ ਖਿੱਚਦਾ, ਕੋਈ ਤੰਬੂ ਲਾਉਂਦਾ, ਪ੍ਰਸ਼ਾਦ ਛਕਣ ਪਿੱਛੋਂ ਸਭ ਥਾਲੇ ਧੋ ਕੇ ਛਕਦੇ। ਸਤਿਗੁਰੂ ਜੀ ਕਹਿੰਦੇ, ਜੋ ਆਪਣੀ ਕਿਰਿਆ ਆਪ ਸਾਧਦਾ ਹੈ ਸੋ ਵੀ ਸੇਵਾ ਹੀ ਕਰਦਾ ਹੈ, ਕਿਉਂਕਿ ਗੁਰਦਰਸ਼ਨ ਨਿਮਿੱਤ ਪਾਠ ਕਰਦਾ ਹੈ ਸੋ ਹੀ ਕਿਸੇ ਤੇ ਭਾਰ ਨਹੀਂ ਪਾਉਂਦਾ। ਸੁਹੇਵੇ ਸਾਹਿਬ ਦੇ ਬ੍ਰਾਹਮਣ, ਮਹਿਣਾ ਰਾਮ ਤੇ ਦਾਸਾ ਰਾਮ ਬਿਆਸ ਬ੍ਰਾਹਮਣ ਸਤਿਗੁਰੂ ਜੀ ਪਾਸ ਆ ਸ਼ਰਧਾ ਨਾਲ ਨਮਸਕਾਰ ਕਰ ਆਪਣੇ ਬਜ਼ੁਰਗਾਂ ਤੋਂ ਸੁਣੇ ਬਚਨ ਸੁਣਾਉਂਦੇ। ਸੁਹੇਵੇ ਸਾਹਿਬ ਤੇ ਦਸਮ ਜੀ ਸੰਬੰਧੀ 90-95 ਸਾਲ ਦੇ ਬਿਰਧ ਸੀ। ਸਤਿਗੁਰੂ ਜੀ ਮੈਨੂੰ ਕਿਹਾ, ਤੂੰ ਇਹਨਾਂ ਤੋਂ ਬਚਨ ਕੋਲ ਬੈਠ ਲਿਖ ਲਿਆ ਕਰ। ਸੋ ਮੈਂ ਲਿਖੇ ਹਨ। 19 ਮੱਘਰ 2006 ਬਿਕਰਮੀ ਇਹਨਾਂ ਬ੍ਰਾਹਮਣਾਂ ਸਤਿਗੁਰੂ ਜੀ ਨੂੰ ਕਿਹਾ, ਆਪ 29-30 ਸਾਲ ਬਾਅਦ ਫਿਰ ਇਹ ਰੌਣਕਾਂ ਲਾਈਆਂ ਹਨ, ਭਾਵੇਂ ਵਿੱਚ ਵਾਰ ਵੀ ਕਦੇ ਆਏ ਹੀ ਹੋ, ਤੇ ਕਿਹਾ ਆਪ ਦੀ ਉਮਰ 60 ਕੁ ਸਾਲ ਹੋਵੇਗੀ। ਸਤਿਗੁਰੂ ਜੀ ਕਿਹਾ, ਹਾਂ ਜੀ, ਤੇ ਪੁੱਛਿਆ ਇਸ ਨਗਰ ਬ੍ਰਾਹਮਣਾਂ ਦੇ ਕਿੰਨੇ ਕੁ ਘਰ ਹਨ ਤੇ ਰਕਬਾ ਕਿੰਨਾ ਹੈ। ਉਹਨਾਂ ਦੱਸਿਆ, ਅੱਗੇ ਤੇ ਬਹੁਤੇ ਸੀ, ਹੁਣ ਤਾਂ ਬਸ 2-3 ਘਰ ਹਨ। ਬ੍ਰਾਹਮਣਾਂ ਦਾ ਰਕਬਾ 73,994 ਵਿਘੇ ਹੈ। ਨਾਥਾਂ ਦੇ ਡੇਰੇ ਦੇ ਨਾਮ ਦੀ ਜ਼ਮੀਨੋਂ ਬਿਨਾਂ ਤੇ ਕਿਹਾ, ਕਾਂਦਲ ਜੀ ਬੜੇ ਸੂਰਮੇ ਇੱਥੋਂ ਦੇ ਹੋਏ ਹਨ, ਜਿਨ੍ਹਾਂ ਦੀ ਸਮਾਧ ਤਾਲ ਦੇ ਲਹਿੰਦੇ ਕਿਨਾਰੇ ਹੈ। ਤੁਰਕਾਂ ਨਾਲ ਲੜਦੇ ਦੂਰੋਂ ਸਿਰ ਕੱਟੇ ਨਾਲ ਹੀ ਤਾਲ ਕੰਢੇ ਆ ਗਿਰੇ ਸੀ। ਹਜੂਰਾ ਸਿੰਘ ਜੀ ਭਦੌੜ ਵਾਲੇ ਵਾਜੇ ਨਾਲ ਸੁਖਦੇਵ ਸਿੰਘ ਬਲਕਾਰ ਸਿੰਘ ਪੁੱਤਰਾਂ ਸਮੇਤ ਆਸਾ ਦੀ ਵਾਰ ਲਾਉਂਦੇ ਸੀ ਰੋਜ਼ ਪੰਚਾਇਤੀ ਹਵੇਲੀ ਵਿੱਚ। ਭੈਣੀ ਸਾਹਿਬ ਦੇ ਮੇਲੇ ਵਰਗੀ ਗਹਿਮਾ ਗਹਿਮ ਤੇ ਮਹਿਮਾ ਬਣੀ ਹੋਈ ਸੀ। ਸਤਿਗੁਰੂ ਜੀ ਦੇ ਹਜ਼ੂਰ ਸੰਤ ਦਸੌਂਧਾ ਸਿੰਘ ਜੀ ਕਥਾ ਹੁੰਦੀ ਸਮੇਂ ਜਾਂ ਦੀਵਾਨ ਪਿਛਲੇ ਪਹਿਰ ਦੇ ਵਿੱਚ ਬੜੇ ਨਿਸੰਗ ਬਚਨ ਕਰਦੇ। ਸੰਤਾਲਾ ਸਿੰਘ ਜੀ ਦੇ ਭਾਈ ਵਜ਼ੀਰ ਸਿੰਘ ਜੀ ਰੋਕਣ ਪੈਂਦੇ, ਪਰ ਸਤਿਗੁਰੂ ਜੀ ਕਹਿੰਦੇ, ਖੁਸ਼ੀ ਕਰਨ ਦਿਓ ਸੁ। ਸਤਿਗੁਰੂ ਜੀ ਬ੍ਰਾਹਮਣਾਂ ਸ਼ਰਧਾਲੂਆਂ ਦੇ ਘਰੀਂ ਚਰਨ ਵੀ ਅਰਜ ਕਰਨ ਤੇ ਪਾਉਂਦੇ, ਪਰ ਭੇਟਾ ਪ੍ਰਸ਼ਾਦ ਵਰਤਣ ਯੋਗ ਹੀ ਵੱਧ ਭੇਟਾਂ ਨਾ ਲੈਂਦੇ। ਕਹਿਣ ਤੇ ਕਹਿੰਦੇ, ਇਤਨੀ ਖੇਚਲ ਹੀ ਆਪ ਨੂੰ ਅੱਗੇ ਜੋ ਦਿੰਦੇ ਹਾਂ ਬੜੀ ਹੈ। ਸਤਿਗੁਰੂ ਜੀ 20 ਮੱਘਰ ਚੌਲਤਾ ਪ੍ਰਸ਼ਾਦ ਜੀ ਪੰਡਿਤ ਜੋਤਸ਼ੀ ਨੂੰ ਕਿਹਾ, ਤੁਸੀਂ ਰਤਨਗੜ੍ਹ ਜਾਵੋ ਤੇ ਜੇ ਮਿਲੇ ਤਾਂ 1500 ਬਿਕਰਮੀ ਤੋਂ ਪਹਿਲਾਂ ਦਾ ਲਿਖਤੀ ਭਵਿੱਖਤ ਪ੍ਰਾਣ ਲਿਆਓ, ਕਿਉਂਕਿ ਬਾਅਦ ਦੇ ਪੁਸਤਕ ਤੁਰਕਾਂ ਤੇ ਅੰਗਰੇਜ਼ਾਂ ਨੇ ਹਿੰਦੂਆਂ ਤੇ ਸਿੱਖਾਂ ਦੇ ਤੋੜ ਤੇ ਵਿਗਾੜ ਦਿੱਤੇ ਹੋਏ ਹਨ। ਸਤਿਗੁਰੂ ਜੀ ਨੂੰ ਚੌਲਤਾ ਪ੍ਰਸ਼ਾਦ ਜੀ ਯਾਦ ਦੱਸਿਆ, ਉੱਥੋਂ ਅਸਲੀ ਲਿਖਤਾਂ ਨਹੀਂ ਮਿਲੀਆਂ। ਇੱਕ ਜਾਟ ਆਏ ਕਿਹਾ, ਗੁਰੂ ਜੀ ਵਰਖਾ ਵੀ ਹੋ ਗਈ। ਸਤਿਗੁਰੂ ਜੀ ਉੱਤਰ ਦਿੱਤਾ, ਆਪਨੇ ਖੂਹਾਂ ਦਾ ਤੇ ਤਾਲ ਦਾ ਜਲ ਰੋਕ ਰੱਖਿਆ ਹੈ, ਵਰਖਾ ਕੈਸੇ ਹੋਵੇ। ਚੌਲਤਾ ਪ੍ਰਸ਼ਾਦ ਜੀ ਨੇ ਤੰਬਾਕੂ ਦੇ ਨਾਂ ਪੀਣ ਬਾਬਤ ਸ਼ਾਸਤਰਾਂ ਵਿੱਚ ਇੱਕ ਪੁਸਤਕ ਚੰਗੀ ਖੋਜ ਵਾਲਾ ਵੀ ਲਿਖਿਆ, ਮੈਨੂੰ ਦਿੱਤਾ ਸੀ, ਪਰ ਮੈਥੋਂ ਗੁਆਚ ਗਿਆ ਹੈ, ਹਿੰਦੀ ਵਿੱਚ ਸੀ।